ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਲਹਾਰ ਰਾਗ ਦੇ ਵਿੱਚ 1271 ਅੰਗ ਦੇ ਉੱਪਰੋਂ ਹੀ ਬਖਸ਼ਿਸ਼ ਕਰ ਰਹੇ ਹਨ। 21ਵਾਂ ਸ਼ਬਦ, ਪਰਮੇਸ਼ੁਰ ਹੋਆ ਦਇਆਲ ਮੇਘ ਵਰਸੈ ਅੰਮ੍ਰਿਤ ਧਾਰ। ਜਿਸ ਵੇਲੇ ਪਰਮੇਸ਼ੁਰ ਆਪ ਦੇ ਆਲੂ ਹੋਇਆ ਤਾਂ ਗੁਰੂ ਬੱਦਲ ਨਾਮ ਰੂਪ ਅੰਮ੍ਰਿਤ ਧਾਰਾਂ ਨੂੰ ਵਰਸਾਉਂਦੇ ਹਨ। ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਦੀ ਵਰਖਾ ਹੁੰਦੀ ਹੈ ਸੰਸਾਰ ਦੇ ਉੱਤੇ, ਕਿਉਂਕਿ ਸੰਸਾਰ ਹੋਇਆ ਹੀ ਸ਼ਬਦ ਤੋਂ ਹੈ। ਇਸੇ ਕਰਕੇ ਸੰਸਾਰ ਦੇ ਨਾਮ ਨੂੰ ਵੀ ਆਪਾਂ ਸ਼ਬਦ ਅੱਖਰ ਦੇ ਨਾਲ ਹੀ ਪ੍ਰਯੋਗ ਕਰਦੇ ਹਾਂ। ਸ਼ਬਦ ਨਾਮ ਬ੍ਰਹਮ ਦਾ, ਸ਼ਬਦ ਨਾਮ ਸੰਸਾਰ ਦਾ ਵੀ, ਸ਼ਬਦ ਨਾਮ ਉਪਦੇਸ਼ ਦਾ ਵੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਅੱਗੇ ਬਚਨ ਫਰਮਾਉਂਦੇ ਹਨ, ਸਗਲੇ ਜੀਏ ਜੰਤ ਤ੍ਰਿਪਤਾਸੇ, ਕਾਰਜ ਆਏ ਪੂਰੇ ਰਾਸੇ, ਸਾਰੇ ਸੂਖਮ ਸਥੂਲ ਜੀ ਜੰਤ ਭਾਵ ਸਿੱਖ ਸੇਵਕ ਰੱਜ ਗਏ। ਪੂਰੇ ਤੋਂ ਭਾਵ ਸਮੂਹ ਜਾਂ ਸਾਰੇ ਕਾਰਜ ਜਿਹੜੇ ਸੀ ਉਹ ਰਾਸ ਆ ਗਏ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਸਦਾ ਸਦਾ ਮਨ ਨਾਮ ਸੰਭਾਲ, ਮਨ ਤੋਂ ਭਾਵ ਮੈਂ ਮਨ ਕਰਕੇ ਸਦਾ ਸਦਾ ਨਾਮ ਨੂੰ ਸਿਮਰਿਆ ਹੈ। ਆਪਣੇ ਮਨ ਨੂੰ ਸੰਬੋਧਨ ਕਰਦਿਆਂ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਮੱਥਾ ਟੇਕਦੇ ਹੋ ਤਾਂ ਗੁਰੂ ਦਾ ਹੁਕਮ ਹੈ 24 ਘੰਟੇ ਵਾਹਿਗੁਰੂ ਵਾਹਿਗੁਰੂ ਕਰੋ। ਤੋ ਮਨਮੁਖ ਅਤੇ ਗੁਰਮੁਖ ਦਾ ਇਹੀ ਅਰਥ ਹੈ, ਜਦੋਂ ਮੂੰਹ ਦੇ ਵਿੱਚ ਗੁਰੂ ਗੁਰੂ ਹੈ ਤਾਂ ਗੁਰਮੁਖ ਹੈ, ਮੂੰਹ ਦੇ ਵਿੱਚ ਗੁਰੂ ਗੁਰੂ ਭੁੱਲ ਗਿਆ ਤਾਂ ਮਨਮੁਖ ਹੋ ਗਿਆ। ਮਨ ਦਾ ਰੁੱਖ ਜਦੋਂ ਮਾਇਆ ਵੱਲ ਘੁੰਮ ਜਾਵੇ, ਜਦੋਂ ਤੱਕ ਮਨ ਆਪਣੇ ਸਰੂਪ ਨੂੰ ਪਹਿਚਾਣਦਾ ਉਦੋਂ ਤੱਕ ਮਨ ਗੁਰਮੁਖ ਹੈ, ਜਦੋਂ ਮਨ ਬਾਹਰਲੇ ਰੂਪ 'ਚ ਆ ਜਾਂਦਾ ਹੈ ਉਦੋਂ ਮਨਮੁਖ ਹੋ ਜਾਂਦਾ। ਗੁਰਪੂਰੇ ਕੀ ਸੇਵਾ ਪਾਇਆ, ਇੱਥੇ ਉੱਥੇ ਨਿਭ ਹੈ ਨਾਲ ਰਹਾਉ। ਭਾਈ ਮਿਲਿਆ ਤਾਂ ਜੇ ਪੂਰਿਆਂ ਗੁਰਾਂ ਦੀ ਸੇਵਾ ਕੀਤੀ ਹੈ, ਪੂਰਿਆਂ ਗੁਰਾਂ ਦੀ ਸੇਵਾ ਕਰਕੇ ਨਾਮ ਮਿਲਿਆ, ਇਹ ਨਾਮ ਲੋਕ ਪਰਲੋਕ ਵਿੱਚ ਮੇਰੇ ਨਾਲ ਨਿਭੇਗਾ, ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਦੁੱਖ ਪੰਨਾ ਪੈ ਭੰਜਨ ਹਾਰ, ਆਪਣਿਆਂ ਜੀਆਂ ਕੀ ਕੀਤੀ ਸਾਰ। ਭੈ ਭੰਜਨ ਹਾਰ, ਡਰ ਦੇ ਦੂਰ ਕਰਨ ਵਾਲੇ ਪ੍ਰਭੂ ਨੇ ਦੁੱਖ ਭੰਨ ਦਿੱਤਾ, ਅਤੇ ਭੰਨਣ ਵਾਲੇ ਪ੍ਰਭੂ ਨੇ ਜਨਮ ਦਾ ਦੁੱਖ ਭੰਨ ਦਿੱਤਾ, ਅਤੇ ਮਰਨ ਦਾ ਡਰ ਦੂਰ ਕਰ ਦਿੱਤਾ, ਉਹਨੇ ਆਪਣੇ ਜੀਵਾਂ ਦੀ ਆਪ ਹੀ ਸਾਰ ਸੰਭਾਲ ਕੀਤੀ ਹੈ। ਰਾਖਣ ਹਾਰ ਸਦਾ ਮਿਹਰਬਾਨ, ਸਦਾ ਸਦਾ ਜਾਈਏ ਕੁਰਬਾਨ। ਰੱਖਿਆ ਕਰਨ ਵਾਲਾ ਹਰੀ ਸਦਾ ਹੀ ਮਿਹਰਬਾਨ ਹੈ, ਮੈਂ ਸਦਾ ਸਦਾ ਉਹ ਤੋਂ ਬਲਿਹਾਰ ਜਾਂਦਾ ਹਾਂ, ਤੁਸੀਂ ਕੁਰਬਾਨ ਜਾਣਾ ਕਰੋ। ਕਾਲ ਗਵਾਇਆ ਕਰਤਾ ਆਪ, ਸਦਾ ਸਦਾ ਮਨ ਤਿਸਨੋਂ ਜਾਪ। ਕਰਤੇ ਪੁਰਖ ਨੇ ਆਪ ਹੀ ਕਾਲ ਦਾ ਡਰ ਗਵਾ ਦਿੱਤਾ ਹੈ, ਤੂੰ ਮਨ ਕਰਕੇ ਸਦਾ ਸਦਾ ਉਹਨੂੰ ਜਪਣਾ ਕਰ। ਮੈਂ ਵੀ ਸਦੀਵ ਕਾਲ ਉਹਨੂੰ ਜਪਦਾ ਹਾਂ, ਸੋ ਮਰਨ ਕਾਲ ਕਾ ਤ੍ਰਾਸਨ ਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੁ ਕਰੀ ਹੋ ਰੱਛਾ। ਦ੍ਰਿਸ਼ਟ ਧਾਰ ਰਾਖੇ ਸਭ ਜੰਤ, ਗੁਣ ਗਾਵੋ ਨਿਤ ਨਿਤ ਭਗਵੰਤ। ਜਿਹਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਸਾਰਿਆਂ ਜੀਵਾਂ ਦੀ ਰੱਖਿਆ ਕੀਤੀ ਹੈ, ਉਸ ਭਗਵੰਤ ਦੇ ਗੁਣਾਂ ਨੂੰ ਹਰ ਰੋਜ਼ ਗਾਓ, ਰੋਜ਼ ਗਾਓ, 24 ਘੰਟੇ ਗਾਉਂਦੇ ਰਹੋ। ਏਕੋ ਕਰਤਾ ਆਪੇ ਆਪ, ਹਰ ਕੇ ਭਗਤ ਜਾਣ ਹੈ ਪ੍ਰਤਾਪ। ਇੱਕ ਕਰਤਾ ਪੁਰਖ ਹੀ ਆਪੇ ਆਪ ਭਾਵ ਸੁਤੰਤਰ ਹੈ, ਆਪਣੇ ਆਪ ਤੋਂ ਸਭ ਨੂੰ ਪੈਦਾ ਕਰਦਾ ਵਾਹਿਗੁਰੂ। ਉਸ ਹਰੀ ਦੇ ਪ੍ਰਤਾਪ ਨੂੰ ਭਗਤ ਲੋਕ ਹੀ ਜਾਣਦੇ ਹਨ। ਨਾਵੈ ਕੀ ਪੈਜ ਰੱਖਦਾ ਆਇਆ, ਨਾਨਕ ਬੋਲੈ ਤਿਸ ਕਾ ਬੋਲ ਆਇਆ। ਆਪਣੇ ਨਾਮ ਦੀ ਪੈਜ ਪਾਤਾਪ ਨੂੰ ਆਪ ਹੀ ਜੁੱਗਾਂ ਜੁੱਗਾਂ 'ਚ ਰੱਖਦਾ ਆਇਆ। ਸਤਿਗੁਰੂ ਕਥਨ ਕਰਦੇ ਸਭ ਕੋਈ ਉਹਦਾ ਬੁਲਾਇਆ ਹੋਇਆ ਬੋਲਦਾ, ਉਸ ਤੋਂ ਬਿਨਾਂ ਆਪਣੇ ਆਪ ਕੋਈ ਨਹੀਂ ਬੋਲ ਸਕਦਾ। ਬੋਲ ਆਇਆ ਬੱਬੇ ਹੋੜਾ, ਬੋਲ ਆਇਆ, ਇੱਕ ਬੱਬੇ ਔਂਕੜ ਨਾਲ ਬੁਲਾਇਆ ਹੁੰਦਾ। ਮਲਾਰ ਮਹੱਲਾ ਪੰਜਵਾ, ਗੁਰਸਰਣਾਈ ਸਗਲ ਨਿਧਾਨ, ਸਾਚੀ ਦਰਗਹਿ ਪਾਈ ਹੈ ਮਾਨ। ਮਲਾਰ ਰਾਗ 5ਵੇਂ ਪਾਤਸ਼ਾਹ ਫਰਮਾਉਂਦੇ ਹੈ, ਗੁਰਾਂ ਦੀ ਸ਼ਰਨ ਵਿੱਚ ਆਉਣ ਕਰਕੇ ਸਾਰੇ ਨਿਧਾਨ, ਨਿਧੀਆਂ ਦੇ ਖਜ਼ਾਨੇ ਸਾਰੇ ਪ੍ਰਾਪਤ ਹੁੰਦੇ ਨੇ, ਅਤੇ ਸੱਚੀ ਦਰਗਾਹ 'ਚ ਮਾਣ ਆਦਰ ਪ੍ਰਾਪਤ ਹੁੰਦਾ। ਭ੍ਰਮ ਭਉ ਦੁੱਖ ਦਰਦ ਸਭ ਜਾਏ, ਸਾਧ ਸੰਗ ਸਦ ਹਰ ਗੁਣ ਗਾਏ। ਸਤ ਸੰਗਤ ਵਿੱਚ ਸਦਾ ਹਰੀ ਦੇ ਗੁਣ ਗਾਉਣ ਕਰਕੇ 5 ਪ੍ਰਕਾਰ ਦਾ ਭਰਮ, ਜਮਾਂ ਦਾ ਡਰ, ਜਨਮ ਮਰਨ ਦਾ ਦੁੱਖ, ਦਰਦ ਸਰੀਰ ਦਾ, ਈਰਖਾ ਦਾ, ਸਭ ਦੂਰ ਹੋ ਜਾਂਦਾ। ਮਨ ਮੇਰੇ ਗੁਰਪੂਰਾ ਸਾਲ ਆਹੇ, ਇਹ ਮੇਰੇ ਮਨ ਤੂੰ ਪੂਰਿਆਂ ਗੁਰਾਂ ਦਾ ਜਸ ਕਰਿਆ ਕਰ। ਇਹ ਮੇਰਿਆ ਮਨਾ ਜਸ ਕਰਿਆ ਕਰ। ਕਿਉਂਕਿ ਇਹ ਜਿਹੜੇ ਬਾਕੀ ਦੇ ਕੰਮ ਹੈ ਇਹ ਆਪਾਂ ਨੂੰ ਉਲਝਾਉਣ ਵਾਸਤੇ ਹੀ ਆ ਮਾਇਆ ਦੇ ਕਲਯੁੱਗ ਦੇ। ਅਸਲ ਵਿੱਚ ਤਾਂ ਸਾਰਾ ਪਹਿਰਾ ਕਲਯੁੱਗ ਦਾ ਹੈ ਅਤੇ ਮਾਇਆ ਦਾ, ਇਹ ਦੋਨੋਂ ਜਿਹੜੇ ਨੇ ਹੁਣ ਲੋਕ ਜਿਹੜੇ ਉਲਝੇ ਪਏ ਨੇ ਕਲਯੁੱਗ ਦੇ ਕਰਕੇ ਉਲਝੇ ਹੋਏ, ਇਹ ਬੰਦਗੀ ਕਰਨੀ ਨਹੀਂ ਦਿੰਦਾ ਕਿਸੇ ਨੂੰ। ਇਹ ਗੁਰੂ ਘਰਾਂ ਦੇ ਵਿੱਚ ਵੀ ਵੜਿਆ ਹੋਇਆ ਸਾਰਿਆਂ ਥਾਵਾਂ 'ਤੇ, ਇਤਿਹਾਸਿਕ ਥਾਵਾਂ 'ਤੇ, ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸਤ ਕਾ ਢੱਬ, ਤਾਂ ਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਜਗ। ਹੁਣ ਕਹਿੰਦੇ ਜਿਹੜੇ ਥਾਨ ਇਸ਼ਟ ਇਸ਼ਟ ਦੇਵ ਜਿਹੜੇ ਹੈਗੇ ਆਪਣੇ, ਜਿਵੇਂ ਗੁਰੂ ਗ੍ਰੰਥ ਸਾਹਿਬ ਇਸ਼ਟ ਦੇਵ ਆਪਣੇ, ਹੋਰ ਮੱਤਾਂ ਵਾਲਿਆਂ ਦੇ ਆਪੋ ਆਪਣੇ ਆ, ਤਾਂ ਨਿਸ਼ਟ ਜਗ ਭ੍ਰਿਸ਼ਟ ਹੋ ਗਏ ਸਾਰੇ। ਕਿਉਂ? ਸ਼ਰਾਬ ਆ, ਤੰਬਾਕੂ ਆ, ਹੋਰ ਆ ਮੀਟ ਆਂਡਾ ਵੜ ਗਿਆ ਵਿੱਚ, ਰਜੋਤ ਗੁਣ ਵੜ ਗਿਆ, ਤਮੋ ਗੁਣ ਵੜ ਗਿਆ, ਸਤੋ ਗੁਣ ਦਾ ਨਾਂ ਨਿਸ਼ਾਨ ਨਹੀਂ ਹੈ ਉੱਥੇ, ਗਲਤ ਬੰਦੇ ਵੜ ਗਏ, ਵਿਕਾਰ ਪੈਦਾ ਹੋ ਗਏ, ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂ ਰਿਹਾ, ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕਰ ਦਿੱਤਾ ਹੈ, ਮਾੜੇ ਬੰਦੇ ਜਾ ਵੜਦੇ ਨੇ, ਉਹ ਬੇਈਮਾਨੀਆਂ ਚੋਰੀਆਂ ਠੱਗੀਆਂ, ਇਹ ਕਲਯੁੱਗ ਵੜ ਗਿਆ, ਉਹ ਹਰੇਕ ਨੂੰ ਖਰਾਬ ਕਰਦਾ, ਕੋਈ ਨਾਮ ਨਾ ਜਪੇ, ਆਪਦੀ ਫੌਜ ਜ਼ਿਆਦਾ ਤਿਆਰ ਕਰਦਾ ਅਤੇ ਦੂਜਿਆਂ ਨੂੰ ਹਮੇਸ਼ਾ ਡਾਂਟਦਾ ਰਹਿੰਦਾ, ਮੇਰੇ ਰਾਜ 'ਚ ਮਾੜਾ ਕੰਮ ਨਾ ਕਰੋ, ਉਹ ਨਾਮ ਜਪਣ ਨੂੰ ਮਾੜਾ ਕੰਮ ਕਹਿੰਦਾ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਨਾਮ ਨਿਧਾਨ ਜਪੋ ਦਿਨ ਰਾਤੀ, ਮਨ ਚਿੰਦੇ ਫਲ ਪਾਏ ਰਹਾਓ। ਭਾਈ ਨਿਧੀਆਂ ਦੇ ਖਜ਼ਾਨੇ ਵਾਹਿਗੁਰੂ ਨਾਮ ਨੂੰ ਦਿਨ ਰਾਤ ਜਪਣਾ ਕਰ, ਤਾਂ ਸਾਰੇ ਮਨ ਦੀ ਇੱਛਾ ਅਨੁਸਾਰ ਫਲ ਪਾ ਲਏਗਾ, ਫਿਰ ਸਾਰੇ ਫਲ ਮਿਲ ਜਾਣੇ ਆ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਤਿਗੁਰ ਜੇ ਵੜਿਆ ਵਰਨਾ ਕੋਏ, ਗੁਰ ਪਾ ਬ੍ਰਹਮ ਪਰਮੇਸ਼ਰ ਸੋਏ। ਜਿੰਨੇ ਵੱਡੇ ਸਤਿਗੁਰ ਹਨ ਉਹਨਾਂ ਵੱਡਾ ਹੋਰ ਕੋਈ ਨਹੀਂ ਹੈ। ਸਤਿਗੁਰ ਜੇ ਵੜਿਆ ਵਰਨਾ ਕੋਏ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਪ੍ਰਕਾਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਗੁਰੂ ਅਮਰਦਾਸ ਜੀ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪ ਤੋਂ ਵੱਡਿਆਂ ਨੂੰ ਹਮੇਸ਼ਾ ਸਤਿਗੁਰੂ ਸਤਿਗੁਰ ਦਾ ਸੰਬੋਧਨ ਕਰਦੇ ਨੇ। ਸਾਡੇ ਲਈ ਦਸੇ ਸਰੂਪ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਨੇ, ਸਤ ਦਾ ਉਪਦੇਸ਼ ਦੇਣ ਵਾਲੇ। ਗੁਰੂ ਗ੍ਰੰਥ ਸਾਹਿਬ ਗੁਰਾਂ ਦੇ ਵੀ ਗੁਰੂ ਨੇ, ਦਸਾਂ ਗੁਰਾਂ ਦੇ ਵੀ ਗੁਰੂ ਨੇ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਉਸ ਪਾਰਬ੍ਰਹਮ ਪਰਮੇਸ਼ਰ ਦਾ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਦਾ ਪੂਰਨ ਸਤਿਕਾਰ ਕਰਨਾ ਚਾਹੀਦਾ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰਦਾ, ਘਰਾਂ ਦੇ ਵਿੱਚ ਜਿਨ੍ਹਾਂ ਨੇ ਸਰੂਪ ਕਲੌਜਟਾਂ 'ਚ ਰੱਖੇ ਹੋਏ ਨੇ, ਕਈ ਥਾਵਾਂ ਤੋਂ ਇਹ ਖਬਰਾਂ ਆਉਂਦੀਆਂ ਨੇ, ਕਨੇਡਾ ਤੋਂ ਵੀ, ਇੰਗਲੈਂਡ ਤੋਂ ਵੀ, ਇੱਥੋਂ ਅਮਰੀਕਾ 'ਚੋਂ ਵੀ, ਹੋਰ ਥਾਵਾਂ ਤੋਂ ਵੀ, ਵੀ ਕਲੌਜਟ 'ਚ ਕਈ ਲੋਕ ਰੱਖਦੇ ਆ ਮਹਾਰਾਜ ਸਰੂਪ, ਥੱਲੇ ਜੁੱਤੀਆਂ, ਉੱਤੇ ਕੱਪੜੇ ਕੁੱਪੜੇ ਚਿਣ ਲਏ ਆਪਣੇ, ਕਹਿੰਦੇ ਇਹ ਨਾਲ ਕੀ ਹੋਜੂਗਾ, ਉਹ ਕਾਹਨੂੰ ਮਰਦੇ ਹੋ, ਫਿਰ ਹੋਊਗਾ ਤਾਂ ਇੰਨਾ ਭੇੜਾ ਜਿਹੜਾ ਆ ਸਹਾਰਿਆ ਵੀ ਨਹੀਂ ਜਾਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੋਤੇ ਪਿੰਜਰਿਆਂ 'ਚ ਬੰਦ ਹੁੰਦੇ ਨੇ, ਜਿਹੜੇ ਆ ਚੂਹੇ ਬੰਦ ਕਰ ਦਿੰਦੇ ਨੇ ਅੰਦਰ, ਆ ਜਿਹੜੇ ਜਾਨਵਰ ਅੰਦਰ ਬੰਦ ਪਿੰਜਰਿਆਂ 'ਚ, ਇਹੋ ਜਿਹੀ ਕੰਮ ਕਰਨ ਵਾਲੇ ਆ ਇਹ ਸਾਰੇ, ਮੁੜ ਕੇ ਪਿੰਜਰਿਆਂ 'ਚ ਮਹਾਰਾਜ ਨੇ ਪਾ ਦੇਣੇ ਆ, ਫਿਰ ਤੁਹਾਨੂੰ ਵੀ ਬੰਦ ਕਰ ਦੇਣਾ ਉੱਥੇ, ਮੁੜ ਕੇ ਨਾ ਅਗਲੇ ਜਨਮ 'ਚ ਜੇ ਮਨੁੱਖਾ ਜਨਮ ਮਿਲਿਆ, ਨਾ ਮੰਜਾ, ਨਾ ਬਿਸਤਰਾ, ਨਾ ਜੁੱਤੀ, ਨਾ ਜੋੜਾ, ਨਾ ਕੱਪੜਾ, ਭੁੱਖ ਨੰਗ ਬਣ ਜਾਣਾ ਜਮੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਾ ਕਰੋ, ਸਤਿਕਾਰ ਕਰ ਸਕਦੇ ਹੋ ਘਰੇ ਰੱਖ ਲਓ, ਮਹਾਰਾਜ ਸਰੂਪ ਨੂੰ ਪ੍ਰਕਾਸ਼ ਕਰ ਲਓ, ਜੇ ਨਹੀਂ ਪ੍ਰਕਾਸ਼ ਕਰਨਾ, ਸੇਵਾ ਨਹੀਂ ਕਰਨੀ, ਗੁਰੂ ਘਰ ਦੇ ਆਓ, ਸੈਂਚੀਆਂ ਰੱਖ ਲਓ, ਨਾਲੇ ਸੈਂਚੀਆਂ ਵੀ ਇੱਕ ਕਮਰੇ 'ਚ ਅਲੱਗ ਰੱਖੋ ਜਿੱਥੇ ਪੂਰਨ ਅਦਬ ਸਤਿਕਾਰ ਹੋਣਾ ਚਾਹੀਦਾ। ਸੈਂਚੀਆਂ ਇੱਕ ਦੂਜੇ ਦੇ ਉੱਤੇ ਨਾ ਰੱਖੋ, ਨਾਲ ਜੋੜ ਕੇ ਨਾ ਰੱਖੋ, ਥੋੜ੍ਹੇ ਫਰਕ ਨਾਲ ਰੱਖੋ, ਵਿਚਾਲੇ ਪੋਥੀਆਂ ਹੋਰ ਰੱਖ ਲਓ, ਫਿਰ ਉਹ ਸਰੂਪ ਬਣ ਜਾਂਦਾ। ਅਤੇ ਇਸ ਪ੍ਰਕਾਰ ਦੇ ਨਾਲ ਘਰਾਂ ਵਿੱਚ ਛੋਟੇ ਛੋਟੇ ਕਮਰੇ, ਜਿਵੇਂ ਸੈਂਚੀਆਂ ਰੱਖਣ ਨੂੰ ਕਮਰਾ ਐਨ ਸਾਫ਼ ਸੁਥਰਾ, ਜਿੱਥੇ ਪੀੜਾ ਸਾਹਿਬ ਵੀ ਹੋਵੇ, ਸੈਂਚੀ ਬੜੇ ਸਤਿਕਾਰ ਨਾਲ, ਕਿਉਂਕਿ ਪੋਥੀ ਪਰਮੇਸ਼ਰ ਕਾ ਥਾਨ ਪਿੱਛੇ ਆਇਆ ਸੀ ਅੱਖਰ, ਤਾਂ ਮਹਾਰਾਜ ਫਰਮਾਉਂਦੇ ਹਨ, ਜਨਮ ਮਰਨ ਦੁੱਖ ਤੇ ਰੱਖ ਹੈ ਮਾਇਆ ਵੇਖ ਫਿਰ ਬਾਹੜ ਨਾ ਚੱਕ ਹੈ। ਜਿਹਨੂੰ ਜਨਮ ਮਰਨ ਦੇ ਦੁੱਖਾਂ ਤੋਂ ਗੁਰੂ ਹੱਥ ਦੇ ਕੇ ਰੱਖਦਾ, ਉਹ ਫਿਰ ਵੇਖ ਰੂਪ ਮਾਇਆ ਨੂੰ ਮੁੜ ਕੇ ਕਦੇ ਚੱਖਦਾ ਨਹੀਂ। ਕੀ ਭਾਵ ਵੀ ਮਾਇਆ ਵਿੱਚ ਪ੍ਰੀਤੀ ਨਹੀਂ ਕਰਦਾ, ਚੱਖ ਛੋਡੀ ਸਹਿਸਾ ਨਹੀਂ ਕੋਈ, ਬਾਪ ਦਿਸੈ ਵੇ ਜਾਤ ਨਾ ਹੋਏ। ਗੁਰ ਕੀ ਮਹਿਮਾ ਕਥਨ ਨਾ ਜਾਏ, ਗੁਰ ਪਰਮੇਸ਼ਰ ਸੱਚਾ ਨਾ ਆਏ। ਸਤਿਗੁਰੂ ਮਹਾਰਾਜ ਦੀ ਮਹਿਮਾ ਕਥਨ ਨਹੀਂ ਕੀਤੀ ਜਾਂਦੀ, ਕਿਉਂਕਿ ਸੱਚ ਨਾਮ ਸਿਮਰ ਦੇ ਪ੍ਰਤਾਪ ਕਰਕੇ ਗੁਰੂ ਪਰਮੇਸ਼ਰ ਸਰੂਪ ਹਨ। ਜਿਹੜੀ ਆਪਣੀ ਬੁੱਧੀ ਵਰਤਣੀ ਹੈ, ਜੇ ਛੱਡਦੇ ਹੋ ਤਾਂ ਛੇਤੀ ਕਾਮਯਾਬ ਹੋ ਜਾਓਗੇ। ਗੁਰੂ ਦੀ ਮੱਤ ਲਓ, ਸਤਿਗੁਰੂ ਕੀ ਕਹਿੰਦੇ ਆ, ਇਹ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਦਾ ਰੂਪ ਹੈ, ਬਸ ਇੱਥੇ ਖੜ੍ਹ ਜਾਓ, ਫਿਰ ਸਾਰਾ ਕੁਛ ਹੀ ਆ। ਸੱਚ ਸੰਜਮ ਕਰਨੀ ਸਭ ਸੱਚੀ, ਸੋ ਮਨ ਨਿਰਮਲ ਜੋ ਗੁਰਸੰਗ ਰਾਚੀ। ਉਹਦਾ ਸੰਜਮ ਸੱਚਾ ਹੈ, ਉਹਦੀ ਨਿਸ਼ਕਾਮ ਕਰਮਾਂ ਦੀ ਕਰਨੀ ਜਾਂ ਸਾਰੀ ਹੁੰਦੀ ਆ, ਸਾਰੀ ਭਗਤੀ ਕਰਨੀ ਵੀ ਸੱਚੀ ਸਫਲ ਹੀ ਹੈ। ਉਹ ਮਨ ਵੀ ਨਿਰਮਲ ਹੈ ਜਿਹੜਾ ਮਨ ਗੁਰ ਸੇਵਾ ਨਾਲ ਰਚ ਮਿਚ ਗਿਆ। ਗੁਰ ਪੂਰਾ ਪਾਈਐ ਵਡ ਭਾਗ, ਕਾਮ ਕ੍ਰੋਧ ਲੋਭ ਮਨ ਤੇ ਤਿਆਗ। ਵੱਡਿਆਂ ਭਾਗਾਂ ਕਰਕੇ ਪੂਰਾ ਗੁਰੂ ਪਾਈਦਾ, ਜਿਹਨੇ ਪੂਰਾ ਗੁਰੂ ਪਾ ਲਿਆ ਉਹਨੇ ਆਪਣੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਆਦਿਕਾਂ ਨੂੰ ਤਿਆਗ ਦਿੱਤਾ। ਕਰ ਕਿਰਪਾ ਗੁਰ ਚਰਨ ਨਿਵਾਸ, ਨਾਨਕ ਕੀ ਪ੍ਰਭ ਸੱਚ ਅਰਦਾਸ। ਮਹਾਰਾਜ ਕਥਨ ਕਰਦੇ, ਹੇ ਵਾਹਿਗੁਰੂ, ਮੇਰੀ ਇਹੋ ਸੱਚੀ ਅਰਦਾਸ ਬੇਨਤੀ ਹੈ ਕਿ ਆਪ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਸ ਦਿਓ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜਾ ਮਨ ਹੈ ਕਿਵੇਂ ਟਿਕਦਾ ਅਤੇ ਆਪ ਜੀ ਦਾ ਮਨ ਕਿਵੇਂ ਸਥਿਤ ਹੋਇਆ। ਬੜਾ ਭੋਲੇ ਭਾਲੇ ਸਿੱਖ ਪਹਿਲਾਂ ਹੁੰਦੇ, ਉਹਨਾਂ ਨੂੰ ਸਤਿਗੁਰੂ ਦਾ ਪੂਰਨ ਗਿਆਨ ਨਾ ਸੀ ਹੁੰਦਾ ਕਈਆਂ ਨੂੰ। ਮਹਾਰਾਜ ਮੁਸਕਰਾਏ ਹਨ ਔਰ ਕਹਿਣ ਲੱਗੇ, ਭਾਈ ਮਨ ਟਿਕ ਜਾਂਦਾ, ਦੇਖੋ ਭਾਈ ਗੁਰਸਿੱਖੋ ਮਨ ਟਿਕਾਉਣ ਦਾ ਤਰੀਕਾ ਕੈਸਾ ਹੈ। ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ। ਮਲਾਰ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਪੜਤਾਲ ਬਖਸ਼ਿਸ਼ ਕਰਦੇ ਹਨ। ਤੀਸਰੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਗੁਰ ਮਨਾਰ ਪ੍ਰਿਆ ਦਿਆਰ ਸਿਉਂ ਰੰਗ ਕੀ ਆ। ਮਨਾਰ ਹੁੰਦਾ ਸੁੰਦਰ ਗੁਰਾਂ ਨੂੰ ਮਨਾਰ ਮਨਾ ਕੇ, ਜਿਸ ਵੇਲੇ ਦਿਆਲੂ ਸੁਭਾਅ ਵਾਲੇ ਪਤੀ ਪਰਮਾਤਮਾ ਨਾਲ, ਰੰਗ ਹੁੰਦਾ ਪ੍ਰੇਮ ਕੀਤਾ ਪਰਮਾਤਮਾ ਨਾਲ। ਕੀਨੋ ਰੀ ਸਗਲ ਸੀ ਗਾਰ, ਤਜਿਓ ਰੀ ਸਗਲ ਵਿਕਾਰ, ਭਾਵ ਤੋਂ ਅਸਥਿਰ ਥੀ ਆ ਰਹਾਓ। ਕਹਿੰਦੇ ਰੀ ਭਾਵ ਹੈ ਸਖੀ, ਸਾਰਿਆਂ ਸਾਧਨਾਂ ਨੂੰ ਸ਼ਿੰਗਾਰ ਨੂੰ ਕੀਤਾ। ਰੀ ਹੈ ਸਖੀ, ਸਾਰੀਆਂ ਰੀ ਇੰਦਰੀਆਂ ਦੇ ਸਮੂਹ ਵਿਕਾਰਾਂ ਨੂੰ ਤਿਆਗਿਆ। ਉਸ ਵੇਲੇ ਧਾਵ ਤੋਂ ਦੌੜਦਾ ਹੋਇਆ ਮਨ ਸਥਿਤ ਹੋ ਗਿਆ, ਕਿਉਂਕਿ ਸਵਾਦ ਪਹਿਲਾਂ ਪਾਤੇ ਇੰਦਰੀਆਂ ਨੂੰ, ਹੁਣ ਉਹ ਸਵਾਦ ਛੁੱਟਦੇ ਨਹੀਂ। ਸਵਾਦਾਂ ਕਰਕੇ ਮਨ ਨੂੰ ਕਮਲੇ ਨੂੰ ਬਾਹਰ ਭੱਜਣ ਦੀ ਆਦਤ ਆਪਾਂ ਹੀ ਪਾਈ ਸੀ ਪਹਿਲਾਂ ਬਚਪਨ ਤੋਂ ਲੈ ਕੇ। ਬਚਪਨ ਤੋਂ ਇੰਨੀਆਂ ਗੰਦੀਆਂ ਆਦਤਾਂ ਪਾਈਆਂ ਨੇ ਵੀ ਉਹਦੇ ਕਰਕੇ ਫਿਰ ਹੁਣ ਇੰਦਰੀਆਂ ਨਹੀਂ ਟਿਕਦੀਆਂ ਨਾ ਮਨ ਟਿਕਦਾ। ਅਤੇ ਪਹਿਲਾਂ ਇੰਦਰੀਆਂ ਨੂੰ ਨਾ ਲਾਇਆ ਹੁੰਦਾ ਮਾੜੇ ਪਾਸੇ, ਉੱਧਰ ਖਾਣ ਪੀਣ ਦੇ ਸਵਾਦ, ਹੋਰ ਸਵਾਦ, ਉਹ ਸਵਾਦ। ਹੁਣ ਫਿਰ ਉਹ ਗੱਲ ਸੱਚੀ ਕਹਿਣਾ, 900 ਚੂਹਾ ਖਾ ਕੇ ਹੁਣ ਬਿੱਲੀ ਹੱਜ ਨੂੰ ਚੱਲੀ, ਹੁਣ ਟਾਈਮ ਤਾਂ ਲੱਗੂਗਾ। 900 ਚੂਹਾ ਖਾਧਾ, ਉਹਦਾ ਜਿਹੜਾ ਕੇਸ ਬਣਿਆ ਹੋਇਆ, ਪਹਿਲਾਂ ਤਾਂ 900 ਚੂਹਾ ਜਿਹੜਾ ਮਾਰਿਆ ਉਹਦੇ ਲਈ ਇੱਕ ਜਪਜੀ ਸਾਹਿਬ ਕਰਨਾ ਪੈਣਾ, ਫਿਰ ਹੀ ਆ ਨਾ। ਫਿਰ ਇਸ ਕਰਕੇ ਜਿੰਨੇ ਗੁਨਾਹ ਕੀਤੇ, ਖਬਰੇ ਕਿੰਨੇ ਕੀਤੇ, 900 ਤਾਂ ਕਹਿਣ ਦੀ ਗੱਲ ਹੈ, 9 ਲੱਖ ਕੀਤੇ ਕਿ 9 ਕਰੋੜ ਕੀਤੇ ਹੈ, ਉਹਨੇ ਜਪਜੀ ਸਾਹਿਬ ਤਾਂ ਕਰੋ ਮਾੜੇ ਜੇ, ਪਹਿਲਾਂ ਗੁਨਾਹ ਤਾਂ ਲੈ ਜੇ। ਸ਼ੁਰੂ ਤੋਂ ਲੈ ਕੇ ਇੰਨੀਆਂ ਗਲਤੀਆਂ ਕੀਤੀਆਂ ਬਚਪਨ ਤੋਂ ਲੈ ਕੇ, ਹੁਣ ਕਹਿੰਦੇ ਇੱਕਦਮ ਮਨ ਟਿਕ ਜੇ, ਬਸ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਐਸੇ ਰੇ ਮਨ ਪਾਏ ਕਾ ਆਪ ਗਵਾਏ ਕਾ ਕਾਰ ਸਾਧਨ ਸਿਉਂ ਸੰਗ। ਇਹ ਮਨ ਇਸ ਤਰ੍ਹਾਂ ਦੇ ਸੰਕਲਪ ਨੂੰ ਪਾ ਕੇ, ਇਸ ਤਰ੍ਹਾਂ ਦੇ ਗੁਣ ਪਾ ਕੇ, ਅਤੇ ਆਪ ਹੁੰਦਾ ਆਪਾ ਭਾ ਅਹੰਕਾਰ ਨੂੰ ਗਵਾ ਕੇ ਨਾਮ ਰਸੀਏ ਸੰਤਾਂ ਨਾਲ ਸੰਬੰਧ ਰੱਖਣਾ ਕਰ। ਹੁਣ ਜਿਹਨੇ ਬਚਪਨ ਤੋਂ ਲੈ ਕੇ ਮਹਾਂਪੁਰਖਾਂ ਨੇ, ਆ ਜਿੰਨੇ ਮਹਾਂਪੁਰਖ ਹੋਏ ਨੇ ਨਾ ਬਚਪਨ ਤੋਂ ਲੈ ਕੇ, ਇਹਨਾਂ ਨੇ ਕੋਈ ਦੇਖਿਆ ਹੀ ਕੁਛ ਵੀ ਨਹੀਂ। ਤਾਂ ਜਿਵੇਂ ਇੱਕ ਵਾਰ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਸ਼ ਦਮਦਮੀ ਟਕਸਾਲ ਦੇ ਮੁਖੀ ਕਹਿਣ ਲੱਗੇ ਸਿੰਘ ਨੂੰ, ਅਖੇ ਇਹ ਜਿਹੜੇ ਲੋਕ ਸ਼ਰਾਬ ਜੀ ਪੀਂਦੇ ਆ, ਇਹ ਕਿਉਂ ਪੀਂਦੇ ਆ, ਕਿਹੋ ਜੀ ਹੁੰਦੀ ਆ? ਕਹਿੰਦੇ ਕੌੜੀ ਹੁੰਦੀ ਹੈ। ਕਹਿੰਦੇ ਇਹ ਕੀ ਕਰਦੀ ਹੈ? ਕਹਿੰਦੇ ਸਿਰ ਜਿਹਾ ਘੁੰਮਣ ਲਾ ਦਿੰਦੀ ਹੈ। ਬਾਬਾ ਜੀ ਕਹਿੰਦੇ ਹੈ ਕਮਲੇ, ਐਵੇਂ ਪੀ ਜਾਂਦੇ ਨੇ ਜੇ ਸਿਰ ਘੁੰਮਦਾ ਹੈ, ਕੌੜੀ ਆ ਫਿਰ ਕਾਹਨੂੰ ਪੀਂਦੇ ਨੇ? ਕਹਿੰਦੇ ਬਾਬਾ ਜੀ ਇਹੋ ਜਿਹੀ ਲੋਕ ਹੈ ਬਸ। ਸੋ ਇਹੋ ਜਿਹੇ ਮਹਾਂਪੁਰਖ ਜਿਹੜੇ ਹੁੰਦੇ ਨੇ ਸੰਸਾਰ ਦੇ ਵਿੱਚ, ਜਿੰਨੇ ਮਹਾਂਪੁਰਖ ਹੋਏ ਨੇ, ਗ੍ਰਿਸਤੀ ਹੋਣਾ ਤਾਂ ਇੱਕ ਅੱਡ ਗੱਲ ਹੈ, ਪਰ ਸਾਰੇ ਮਹਾਂਪੁਰਖਾਂ ਨੂੰ ਦੁਨੀਆਂ ਦਾ ਕੋਈ ਸਵਾਦ ਨਹੀਂ ਬਚਪਨ ਤੋਂ, ਬਸ ਆਨੰਦ ਹੀ ਆਨੰਦ ਦੇ ਵਿੱਚ ਭਰਪੂਰ ਵਿਆਪਕ ਰਹੇ ਨੇ। ਪੂਰਨ ਪੁਰਖ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਇੰਨਾ ਇੱਕ ਬ੍ਰਹਮ ਗਿਆਨੀ 'ਚ ਅਵਸਥਾ ਹੁੰਦੀ ਹੈ, ਅਤੇ ਉਨੀ ਪਰਮਾਤਮਾ ਉਹਨਾਂ 'ਤੇ ਬਖਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ ਬਚਨ, ਬਾਜੇ ਬੱਜੈ ਮਿਰਦੰਗ ਅਨਾਹਦ ਕੋਕਿਲਰੀ, ਰਾਮ ਨਾਮ ਬੋਲੈ ਮਦਰ ਬੈਨ ਅਤ ਸੁਹੀਆ। ਜਿਸ ਸਤਸੰਗ ਵਿੱਚ ਮਿਰਦੰਗ ਆਦਿਕ ਬਾਜੇ ਅਨਹਦ ਇੱਕ ਰਸ ਵੱਜ ਰਹੇ ਹਨ, ਅਤੇ ਰੀਤ ਭਾਵ ਹੇ ਸਖੀ, ਜਿਨ੍ਹਾਂ ਸੰਤਾਂ ਦੀ ਕੋਕਿਲ ਜਿਹੜੀ ਜੇਵਾ ਰਾਮ ਨਾਮ ਰੂਪੀ ਮਿੱਠੇ ਬਚਨਾਂ ਨੂੰ ਬੋਲਦੀ ਹੋਈ ਅਤਿਅੰਤ ਸ਼ੋਭਨੀਕ ਹੋ ਰਹੀ ਆ। ਬ੍ਰਹਮ ਗਿਆਨੀ ਜਿੰਨੇ ਵੀ ਹੋਏ ਨੇ ਉਹਨਾਂ ਦੀ ਕੋਕਿਲ ਵਰਗੀ ਆਵਾਜ਼ ਹੁੰਦੀ, ਮਿੱਠੀ ਮਿਠਾਸ ਭਰੀ, ਕਿਉਂਕਿ ਉਹਨਾਂ ਦੇ ਅੰਦਰ ਹਰ ਟਾਈਮ ਰਸ ਦੀਆਂ ਘੁੱਟਾਂ ਲੰਘਦੀਆਂ। ਮਹਾਂਪੁਰਖਾਂ ਦੀ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਕਥਾ ਸੁਣੋ, ਇੰਨੀ ਮਿਠਾਸ ਹੈ ਆਵਾਜ਼ ਦੇ ਵਿੱਚ। ਸੰਤ ਬਾਬਾ ਈਸ਼ਰ ਸਿੰਘ ਦਾ ਕੀਰਤਨ ਸੁਣੋ, ਇੰਨੀ ਮਿਠਾਸ ਹੈ ਉਹਨਾਂ ਦੀ ਆਵਾਜ਼ ਵਿੱਚ। ਸੋ ਜਿੰਨੇ ਜਿੰਨੇ ਮਹਾਂਪੁਰਖਾਂ ਦੀਆਂ ਆਵਾਜ਼ਾਂ ਸੁਣੀਆਂ ਜੇ, ਉਹਨਾਂ ਦੀ ਆਵਾਜ਼ ਜਿਹੜੀ ਹੁੰਦੀ ਹੈ ਉਹਦੇ ਵਿੱਚ ਮਿਠਾਸ ਹੁੰਦੀ ਹੈ, ਰਸ ਹੁੰਦਾ, ਇਕਾਗਰਤਾ ਹੁੰਦੀ ਹੈ। ਪਰ ਜੇ ਆਪ ਦੀ ਮਾੜੀ ਜਿਹੀ ਅਵਸਥਾ ਬਣੀ ਹੋਵੇ, ਭਾਵ ਥੋੜ੍ਹਾ ਜਿਹਾ ਤਾਂ ਰਹਿਤ ਬਹਿਤ ਹੋਵੇ ਨਾ, ਫਿਰ ਪਤਾ ਲੱਗਦਾ। ਹੁਣ ਜਿਹੜਾ ਸਰਾਬੀ ਆਦਮੀ ਹੈ, ਕਬਾਬੀ ਜਿਹਾ, ਭੈੜਾ ਜਿਹਾ, ਬੇਸਵਾਗਾਮੀ ਹੈ, ਉਹਨੂੰ ਵਿਚਾਰੇ ਨੂੰ ਕੀ ਪਤਾ ਰਸ ਕੀ ਹੁੰਦਾ। ਕਿਉਂ ਜਦੋਂ ਮਹਾਂਪੁਰਖ ਬੋਲਦੇ ਹੁੰਦੇ ਨੇ ਤਾਂ ਉਹਨਾਂ ਦੀ ਆਵਾਜ਼ 'ਚ ਇੱਕ ਕਿਸਮ ਦੀ ਚੀਜ਼ ਹੁੰਦੀ ਆ ਜਿਹੜੀ ਮਨ ਨੂੰ ਖਿੱਚ ਪਾਉਂਦੀ ਆ। ਬਾਬਾ ਕਰਤਾਰ ਸਿੰਘ ਜੀ ਖਾਲਸਾ ਦੀ ਕਥਾ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਕਥਾ ਸੁਣੋ, ਅੱਜ ਕਥਾ ਕਰਦੇ ਹੁੰਦੇ ਨੇ, ਫਿਰ ਉਹ ਚੀਜ਼ ਦਾ ਪਤਾ ਲੱਗਦਾ ਕਿੰਨਾ ਕੁ ਉਦੋਂ ਮੌਕੇ 'ਤੇ ਪਹਿਰਾ ਹੁੰਦਾ ਉੱਥੇ। ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ, ਪ੍ਰੈ ਅਮੋਘ ਤੈਸੇ ਹੀ ਸੰਗ ਸੰਤ ਬਣੇ। ਫਰਮਾਉਂਦੇ ਹਨ, ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ, ਪ੍ਰੈ ਅਮੋਘ ਤੈਸੇ ਹੀ ਸੰਗ ਸੰਤ ਬਣੇ। ਤਾਂ ਇਸ ਤਰ੍ਹਾਂ ਵਿਸ਼ਰਾਮ ਲੱਗਣਗੇ। ਊਂ ਭਾਵੇਂ ਲੰਮੀ ਤੋਂ ਕਰਕੇ ਆਪਾਂ ਸਿੱਧੀ ਪੜ੍ਹ ਦਿੰਦੇ ਹਾਂ, ਪਰ ਜਿਵੇਂ ਚਾਲ ਬਣਦੀ ਹੈ ਉਸ ਪ੍ਰਕਾਰ ਚਾਲ ਦੇ ਹਿਸਾਬ ਨਾਲ ਹੋ ਰਿਹਾ, ਕਥਾ ਦੇ ਹਿਸਾਬ ਨਾਲ ਵਿਸ਼ਰਾਮ ਫਿਰ ਹੋਰ ਤਰ੍ਹਾਂ ਲੱਗਦੇ ਨੇ। ਕਹਿੰਦੇ ਹੇ ਪ੍ਰੀ ਪਰਮਾਤਮਾ, ਜਿਸ ਤਰ੍ਹਾਂ ਤੇਰੇ ਦਰਸ਼ਨ ਦੀ ਸੋਭਾ ਅਤੇ ਅੰਤ ਅਪਾਰ, ਬੇਅੰਤ ਅਤੇ ਸ੍ਰੇਸ਼ਟ ਹੈ ਅਤੇ ਅਮੋਘ ਸਫਲ ਹੈ, ਇਵੇਂ ਤੇਰੇ ਸੰਗੀ ਜੋ ਸੰਤ ਹਨ ਉਹਨਾਂ ਦੀ ਸ਼ੋਭਾ ਵੀ ਐਸੇ ਬਣ ਰਹੀ ਆ। ਕਿਉਂਕਿ ਉਹ ਜਿਹੜੇ ਸੰਤ ਹਨ ਉਹਨਾਂ ਦੇ ਵਿੱਚ ਮਹਾਰਾਜ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਭਾਵ ਉਤਾਰ ਨਾਮ ਭਾਨੇ, ਰਾਮ 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 ਮਾਲ, ਮਨ ਫੇਰ ਅਤੇ ਹਰ ਸੰਗ ਸੰਗੀਆ, ਜਨ ਨਾਨਕ ਪਿਓ ਪ੍ਰੀਤ ਮਥੀਆ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਕਿ ਭਾਵ ਸੰਸਾਰ ਤੋਂ ਪਾਰ ਉਤਾਰਨ ਵਾਲੇ ਨਾਮਾਂ ਨੂੰ ਕਥਨ ਕਰਦੇ ਰਹਿੰਦੇ ਹਨ। ਹਰੀ ਦੇ ਸੰਗੀਆਂ ਦੇ ਸੰਗ ਨਾਲ ਮਿਲ ਕੇ ਰਾਮ ਨਾਮ ਰੂਪ ਨਾਮਾਂ ਦੇ ਰਮਣ ਕਰਨੇ ਰੂਪ ਮਾਲਾ ਨੂੰ ਮਨ ਵਿੱਚ ਫੇਰਦੇ ਰਹਿੰਦੇ ਆ। ਸਤਿਗੁਰੂ ਇਹ ਵੀ ਕਥਨ ਕਰਦੇ ਆ, ਇਹੋ ਜਿਹੇ ਸੰਤਾਂ ਦਾ ਉਹ ਪੀਰੀ ਪਰਮਾਤਮਾ ਪਿਆਰਾ ਪ੍ਰੀਤਮ ਹੋਇਆ। ਮਹਾਰਾਜ ਜੀ ਇਹ ਜੀਵ ਸੰਸਾਰ ਤੋਂ ਕਿਉਂ ਨਹੀਂ ਤਰਦਾ? ਸਤਿਗੁਰੂ ਮਹਾਰਾਜ ਬਚਨ ਫਰਮਾਉਂਦੇ ਹਨ, ਮਲਾਰ ਮਹੱਲਾ ਪੰਜਵਾ, ਮਨ ਘਨੈ ਭਰਮੈ ਬਨੈ। ਕਹਿੰਦੇ ਜੀਵ ਦਾ ਮਨ ਸੰਸਾਰ ਬਨ ਵਿੱਚ ਘਨੈ ਹੁੰਦਾ, ਬਹੁਤਾ ਭਰਮੈ ਫਿਰਦਾ, ਐਵੇਂ ਭਟਕਦਾ ਫਿਰਦਾ, ਟਿਕ ਕੇ ਨਹੀਂ ਬਹਿੰਦਾ ਕਦੇ। ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ, ਇਹ ਵਿਸ਼ਰਾਮ ਦੀ ਅਗਲੀ ਤੁਕ ਹੈ, ਉਮਕਤ ਰਸ ਚੱਲ ਹੈ ਪ੍ਰਭ ਮਿਲ ਬੇ ਕੀ ਚਾਹ ਰਹਾਉ। ਉਮਕਤ ਨੂੰ ਉੱਛਲ ਕੇ ਉਮੰਗ ਕਰਕੇ ਵਿਸ਼ੇ ਰਸਾਂ ਵਿੱਚ ਚੱਲਦਾ ਹੈ, ਇਸ ਕਰਕੇ ਜੀਵ ਨੂੰ ਪ੍ਰਭੂ ਨਾਲ ਮਿਲਣ ਦੀ ਕੀ ਇੱਛਾ, ਆਪ ਕੋਈ ਇੱਛਾ ਨਹੀਂ ਹੈ। ਕਿਉਂਕਿ ਤਾਂ ਹਰ ਟਾਈਮ ਵਿਸ਼ਿਆਂ ਦੀ ਗੱਲ ਸੁਣਾਓ ਤਾਂ ਟਿਕ ਕੇ ਖੜ ਜਾਂਦਾ, ਜੇ ਕਿਤੇ ਬਾਣੀ ਦੀ ਗੱਲ ਕਰੋ ਉੱਥੋਂ ਭੱਜ ਲੈਂਦਾ। ਪਹਿਲਾਂ ਤਾਂ ਆਪਣੀ ਆਦਤਾਂ ਸੁਧਾਰੋ। ਰੈ ਗੁਣ ਮਾਈ ਮੋਹਿ ਆਈ, ਕਾਹੋਂ ਬੇਦਨ ਕਾਹੇ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਮੋਹਿ ਆਈ ਬੋਲੋ ਭਾਵ ਪਾਠ ਇਹ ਇਸ ਪ੍ਰਕਾਰ ਕਰਨਾ ਆਪਾਂ ਨੇ। ਮੋਹਿ ਆਈ ਤ੍ਰਿਗੁਣਾਤਮਕ ਮਾਇਆ ਇਹਨੂੰ ਮੋਹਣੇ ਆਈ ਹੈ, ਇਹ ਆਪਣੀ ਜਿਹੜੀ ਬੇਦਨਾ ਪੀੜਾ ਕਿਹਦੇ ਕੋਲ ਦੱਸੇ, ਜੀਵ ਕਿਵੇਂ ਤਰ ਸਕਦਾ ਜੀ? ਤਾਂ ਮਹਾਰਾਜ ਕਹਿੰਦੇ ਇਸੇ 'ਚ ਜਵਾਬ ਹੈ, ਮਨ ਘਨੈ ਭਰਮੈ ਬਨੈ। ਕਹਿੰਦੇ ਹੇ ਜੀਵ, ਤੇਰਾ ਮਨ ਸੰਸਾਰ ਬਨ ਵਿੱਚ ਬਹੁਤਾ ਫਿਰ ਰਿਹਾ, ਤੂੰ ਇਉਂ ਕਰ, ਉਮਕਤ ਰਸ ਚੱਲ ਹੈ, ਉਤਸ਼ਾਹ ਨਾਲ ਰਸ ਹੁੰਦਾ ਪ੍ਰੇਮ ਵਿੱਚ ਮਸਤ ਹੋ ਕੇ ਸਤਸੰਗ ਵਿੱਚ ਚੱਲਣਾ ਕਰ। ਪ੍ਰਭ ਮਿਲ ਬੇ ਕੀ ਚਾਹ ਅਤੇ ਵਾਹਿਗੁਰੂ ਨਾਲ ਮਿਲਣ ਦੀ ਇੱਛਾ ਕਰ। ਸੰਤਾਂ ਅੱਗੇ ਵੀ ਬੇਨਤੀ ਕਰ, ਹੇ ਮਹਾਂਪੁਰਖੋ, ਤ੍ਰੈ ਗੁਣ ਮਾਈ ਮੋਹਿ ਆਈ, ਕਹੋਂ ਬੇਦਨ ਕਾਹੇ। ਇਹ ਤ੍ਰਿਗੁਣਾਤਮਕ ਮਾਇਆ ਮੋਹ ਦੀ ਆਈ ਹੈ, ਹੇ ਸੰਤੋ ਆਪ ਜੀ ਤੋਂ ਬਿਨਾਂ ਮੈਂ ਆਪਣੀ ਬੇਦਨ ਜਿਹੜੀ ਪੀੜਾ ਕਿਹਦੇ ਅੱਗੇ ਕਹਾਂ? ਜਗਿਆਸੂ ਤੋਂ ਇਹ ਗੱਲ ਸੁਣ ਕੇ ਸੰਤਾਂ ਨੇ ਕਿਹਾ, ਤੂੰ ਕੋਈ ਉਪਾਅ ਕਰ ਲੈ। ਕੀਤਾ ਕਿ ਨਹੀਂ? ਜਗਿਆਸੂ ਕਹਿਣ ਲੱਗਿਆ, ਆਨ ਉਪਾਅ ਸਗਰ ਕੀਏ ਨਹਿ ਦੁੱਖ ਸੱਕ ਹੈ ਲਾਹੇ। ਕਹਿੰਦੇ ਮੈਂ ਹੋਰ ਸਾਰੇ ਉਪਾਅ ਯਤਨ ਕੀਤੇ ਆ, ਪਰ ਉਹ ਇਹਨੂੰ ਦੁੱਖ ਨੂੰ ਲਾਹ ਨਹੀਂ ਸਕੇ। ਮਹਾਂਪੁਰਖ ਕਹਿਣ ਲੱਗੇ, ਭਜ ਸਰਨ ਸਾਧੂ ਨਾਨਕਾ, ਮਿਲ ਗੁਣ ਗੋਬਿੰਦ ਹੈ ਗਾਹੇ। ਸਤਿਗੁਰੂ ਕਥਨ ਕਰਦੇ ਆ ਕਿ ਸੰਤਾਂ ਦੀ ਸ਼ਰਨ ਵਿੱਚ ਦੌੜ ਕੇ ਜਾ ਪਾਓ ਅਤੇ ਉਹਨਾਂ ਨਾਲ ਮਿਲ ਕੇ ਗੋਬਿੰਦ ਦੇ ਗੁਣ ਗਾਉਣਾ ਕਰ।